ਤੁਸੀਂ ਹੋ SBS ਪੰਜਾਬੀ ਦੇ ਨਾਲ। ਨੌ ਨਵੰਬਰ ਦਿਨ ਮੰਗਲਵਾਰ ਤੇ ਪੇਸ਼ ਨੇ ਅੱਜ ਦੀਆਂ ਚੋਣਵੀਆਂ ਖਬਰਾਂ। ਨਿਊ ਸਾਊਥ ਵੇਲਸ ਦੇ 16 ਸਾਲ ਤੋਂ ਵੱਧ ਉਮਰ ਦੇ 90 ਫੀਸਦੀ ਨਿਵਾਸੀਆਂ ਦਾ ਕੋਵਿਡ ਟੀਕੇ ਦੀਆਂ ਦੋਨੋਂ ਡੋਜ਼ਾਂ ਦਾ ਟੀਕਾਕਰਨ ਮੁਕੰਮਲ। ਗ੍ਰੇਟਰ ਡਾਰਵਿਨ ਦਾ ਲੌਕਆਊਟ ਹੋਵੇਗਾ ਅੱਜ ਅੱਧੀ ਰਾਤ ਨੂੰ ਖਤਮ। ਅਤੇ ਖੇਡਾਂ ਵਿੱਚ ਆਸਟ੍ਰੇਲੀਆਈ ਟੈਨਿਸ ਚੈਂਪੀਅਨ ਡਾਇਲਨ ਐਲਕੋਟ ਨੇ ਕੀਤਾ ਆਪਣੇ ਸੰਨਿਆਸ ਦਾ ਐਲਾਨ। SBS ਪੰਜਾਬੀ ਤੋਂ ਮੈਂ ਸੁਮੀਤ ਕੌਰ ਤੇ ਹੁਣ ਖਬਰਾਂ ਵਿਸਥਾਰ ਨਾਲ। 16 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਨਿਊ ਸਾਊਥ ਵੇਲਸ ਦੇ 90 ਫੀਸਦੀ ਨਿਵਾਸੀਆਂ ਵੱਲੋਂ ਹੁਣ ਪੂਰੀ ਤਰ੍ਹਾਂ ਕੋਵਿਡ-19 ਦਾ ਟੀਕਾਕਰਨ ਕਰ ਲਿਆ ਗਿਆ ਹੈ। ਇਹ ਵਿਸ਼ਵ ਵਿੱਚ ਟੀਕਾਕਰਨ ਦੀਆਂ ਸਭ ਤੋਂ ਉੱਚੀਆਂ ਦਰਾਂ ਵਿੱਚੋਂ ਇੱਕ ਹੈ। ਜਦਕਿ ਰਾਜ ਵਿੱਚ ਸਥਾਨਕ ਤੌਰ 'ਤੇ ਕੋਰੋਨਾ ਵਾਇਰਸ ਦੇ 222 ਨਵੇਂ ਕੇਸ ਅਤੇ 4 ਹੋਰ ਮੌਤਾਂ ਦੀ ਰਿਪੋਰਟ ਆਈ ਹੈ। ਇਸ ਸਮੇਂ ਨਿਊ ਸਾਊਥ ਵੇਲਸ ਦੇ ਹਸਪਤਾਲਾਂ ਵਿੱਚ ਕੋਵਿਡ-19 ਲਈ 254 ਲੋਕ ਇਲਾਜ ਅਧੀਨ ਹਨ, ਜਿਨ੍ਹਾਂ ਵਿੱਚੋਂ 42 ਇੰਟੈਂਸਿਵ ਕੇਅਰ ਵਿੱਚ ਹਨ ਅਤੇ 20 ਮਰੀਜ਼ ਵੈਂਟੀਲੇਟਰਾਂ 'ਤੇ ਹਨ। ਗ੍ਰੇਟਰ ਡਾਰਵਿਨ ਦੀ ਤਾਲਾਬੰਦੀ ਅੱਜ 9 ਨਵੰਬਰ ਅੱਧੀ ਰਾਤ ਨੂੰ ਖਤਮ ਹੋ ਜਾਵੇਗੀ ਅਤੇ ਨਾਰਦਰਨ ਟੈਰੀਟਰੀ ਵਿੱਚ ਅੱਜ ਇੱਕ ਨਵਾਂ ਕੋਵਿਡ-19 ਕੇਸ ਦਰਜ ਕੀਤਾ ਗਿਆ ਹੈ। ਨਵਾਂ ਕੋਵਿਡ ਕੇਸ ਇੱਕ 48 ਸਾਲਾ ਵਿਅਕਤੀ ਹੈ ਜੋ ਕੈਥਰੀਨ ਵਿੱਚ ਰਿਪੋਰਟ ਕੀਤੇ ਗਏ ਪਹਿਲੇ ਕੇਸ ਦਾ ਇੱਕ ਘਰੇਲੂ ਸੰਪਰਕ ਹੈ। ਮੁੱਖ ਮੰਤਰੀ ਮਾਈਕਲ ਗੰਨਰ ਦਾ ਕਹਿਣਾ ਹੈ ਕਿ ਇਸ ਵਿਅਕਤੀ ਦਾ ਕੋਵਿਡ ਮਾਮਲਾ ਚਿੰਤਾ ਦਾ ਵਿਸ਼ਾ ਨਹੀਂ ਹੈ ਕਿਉਂਕਿ ਉਹ ਪੂਰੀ ਤਰ੍ਹਾਂ ਟੀਕਾਕਰਨ ਕਰ ਚੁੱਕਾ ਹੈ ਅਤੇ ਲਾਗ ਦੇ ਪੂਰੇ ਸਮੇਂ ਵਿੱਚ ਉਹ ਹਾਰਵਰਡ ਸਪ੍ਰਿੰਗਸ ਫੈਸਿਲਿਟੀ ਵਿੱਚ ਕੁਆਰੰਟੀਨ ਵਿੱਚ ਰਿਹਾ ਹੈ। ਮੁੱਖ ਮੰਤਰੀ ਦਾ ਕਹਿਣਾ ਹੈ ਕਿ ਸਾਵਧਾਨੀ ਵਜੋਂ ਸ਼ੁੱਕਰਵਾਰ 12 ਨਵੰਬਰ ਸ਼ਾਮ 5 ਵਜੇ ਤੱਕ ਕੈਥਰੀਨ ਅਤੇ ਡਾਰਵਿਨ ਵਿੱਚ ਮਾਸਕ ਪਹਿਨਣ ਦਾ ਹੁਕਮ ਲਾਜ਼ਮੀ ਰਹੇਗਾ।
In terms of rules around masks, they will be the same for Darwin as they are for Catherine. You must wear a mask when you cannot physically distance yourself 1.5 meters from others. You must continue to keep wearing your mask in shops and bars and all public venues, obviously that social distancing in mind. You can exercise without a mask if you're able to do so at a safe distance of 1.5 meters. This includes at the gym. We are allowing indoor and outdoor sport to resume without the wearing of a mask.
ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਦਾ ਕਹਿਣਾ ਹੈ ਕਿ ਅਗਲੇ ਸਾਲ ਕਿਸੇ ਸਮੇਂ ਸੂਬੇ ਦੇ ਪੱਬਾਂ, ਰੈਸਟੋਰੈਂਟਾਂ ਅਤੇ ਕੈਫੇ ਵਿੱਚ ਅਨਵੈਕਸੀਨੇਟਿਡ ਸਰਪ੍ਰਸਤਾਂ ਨੂੰ ਵਾਪਸ ਆਉਣ ਦੀ ਇਜਾਜ਼ਤ ਦੇਣਾ ਕੋਵਿਡ-19 ਬੂਸਟਰ ਸ਼ਾਟਸ ਦੇ ਰੋਲਆਊਟ 'ਤੇ ਨਿਰਭਰ ਹੋ ਸਕਦਾ ਹੈ। ਵਿਕਟੋਰੀਆ ਨੇ 1069 ਨਵੇਂ ਸਥਾਨਕ ਕੋਰੋਨਾ ਵਾਇਰਸ ਕੇਸ ਅਤੇ 10 ਹੋਰ ਮੌਤਾਂ ਦਰਜ ਕੀਤੀਆਂ ਹਨ ਅਤੇ ਵਿਕਟੋਰੀਆ ਪੂਰਨ ਤਰੀਕੇ ਨਾਲ ਖੁੱਲ੍ਹਣ ਦੇ ਰੋਡਮੈਪ ਦੇ ਅਗਲੇ ਮੀਲ ਪੱਥਰ ਦੇ ਕਾਫ਼ੀ ਨਜ਼ਦੀਕ ਆ ਗਿਆ ਹੈ। 12 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਵਿਕਟੋਰੀਆ ਦੇ 93% ਲੋਕਾਂ ਨੇ ਘੱਟੋ ਘੱਟ ਇੱਕ ਟੀਕੇ ਦੀ ਖੁਰਾਕ ਪ੍ਰਾਪਤ ਕੀਤੀ ਹੈ ਅਤੇ 84.5% ਨੇ 2 ਖੁਰਾਕਾਂ ਪ੍ਰਾਪਤ ਕਰ ਲਈਆਂ ਹਨ। 24 ਨਵੰਬਰ ਦੇ ਆਸਪਾਸ ਜਦੋਂ ਰਾਜ ਆਪਣੇ 90% ਟੀਚੇ ਨੂੰ ਪੂਰਾ ਕਰ ਲੈਂਦਾ ਹੈ ਤਾਂ ਪੂਰੀ ਤਰ੍ਹਾਂ ਟੀਕਾਗ੍ਰਸਤ ਹੋਏ ਲੋਕਾਂ ਲਈ ਲਗਭਗ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਜਾਣਗੀਆਂ, ਪਰ ਟੀਕਾਕਰਨ ਨਾ ਲੈਣ ਵਾਲੇ ਲੋਕਾਂ ਲਈ ਜ਼ਿਆਦਾਤਰ ਸਥਾਨਾਂ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਜਾਵੇਗਾ। ਇਸ ਸਾਲ ਦੇ ਸ਼ੁਰੂ ਵਿੱਚ ਪਰਥ ਦੇ ਚਿਲਡਰਨ ਹਾਸਪਿਟਲ ਵਿੱਚ 7 ਸਾਲਾ ਬੱਚੀ ਦੀ ਮੌਤ ਦੀ ਸੁਤੰਤਰ ਜਾਂਚ ਵਿੱਚ 30 ਪਹਿਲੂ ਸਾਹਮਣੇ ਆਏ ਹਨ। 3 ਅਪ੍ਰੈਲ ਨੂੰ ਐਸ਼ਵਰਿਆ ਅਸ਼ਵਥ ਦੀ ਇਲਾਜ ਪ੍ਰਾਪਤ ਕਰਨ ਤੋਂ ਪਹਿਲਾਂ ਬੁਖਾਰ ਨਾਲ ਐਮਰਜੈਂਸੀ ਵਿਭਾਗ ਵਿੱਚ 2 ਘੰਟੇ ਉਡੀਕ ਕਰਨ ਤੋਂ ਬਾਅਦ ਸੈਪਸਿਸ ਕਾਰਨ ਹਸਪਤਾਲ ਵਿੱਚ ਹੀ ਮੌਤ ਹੋ ਗਈ ਸੀ। ਆਸਟ੍ਰੇਲੀਅਨ ਕਮਿਸ਼ਨ ਔਨ ਸੇਫਟੀ ਐਂਡ ਕੁਆਲਿਟੀ ਇਨ ਹੈਲਥ ਕੇਅਰ ਦੁਆਰਾ ਕੀਤੀ ਗਈ ਬਾਹਰੀ ਜਾਂਚ ਵਿੱਚ ਐਸ਼ਵਰਿਆ ਦੇ ਇਲਾਜ ਵਿੱਚ ਮਹੱਤਵਪੂਰਨ ਮੁੱਦੇ ਪਾਏ ਗਏ, ਜਿਸ ਵਿੱਚ ਆਪਣੀ ਧੀ ਦੀ ਵਿਗੜਦੀ ਸਥਿਤੀ 'ਤੇ ਮਾਪਿਆਂ ਦੀ ਚਿੰਤਾ ਨੂੰ ਅਣਗੌਲਿਆ ਕਰਨਾ ਵੀ ਸ਼ਾਮਿਲ ਹੈ। ਸਿਹਤ ਮੰਤਰੀ ਰੋਜਰ ਕੁੱਕ ਦਾ ਕਹਿਣਾ ਹੈ ਕਿ ਪੱਛਮੀ ਆਸਟ੍ਰੇਲੀਆਈ ਸਰਕਾਰ ਰਿਪੋਰਟ ਦੇ ਸਾਰੇ ਪਹਿਲੂਆਂ 'ਤੇ ਤੁਰੰਤ ਕਾਰਵਾਈ ਕਰੇਗੀ।
ਫੈਮਿਲੀਜ਼ ਸ਼ੁੱਡ ਬੀ ਕੰਫੀਡੈਂਟ ਦੈਟ ਦੇ ਆਲ ਵਿਲ ਆਲਵੇਜ਼ ਰੀਸੀਵ ਦ ਵੈਰੀ ਬੈਸਟ ਆਫ ਕੇਅਰ। There have been many changes at PCH following Aishwarya's death. There are more changes to come. This report is not the end of the process. This report will shape the future of PCH and the healthcare it provides to the children of Western Australia.
ਫੈਡਰਲ ਵਿਰੋਧੀ ਧਿਰ ਨੇ ਸਰਕਾਰ ਦੇ ਨਵੇਂ ਇਲੈਕਟ੍ਰਿਕ ਕਾਰ ਫੰਡਿੰਗ ਪੈਕੇਜ ਦੀ ਆਲੋਚਨਾ ਕੀਤੀ ਹੈ ਕਿਉਂਕਿ ਉਹਨਾਂ ਅਨੁਸਾਰ ਇਲੈਕਟ੍ਰਿਕ ਕਾਰਾਂ ਦੀ ਖਰੀਦ ਨੂੰ ਸਸਤਾ ਬਣਾਉਣ ਲਈ ਕੋਈ ਸਬਸਿਡੀ ਜਾਂ ਟੈਕਸ ਪ੍ਰੋਤਸਾਹਨ ਸ਼ਾਮਿਲ ਨਹੀਂ ਕੀਤੇ ਗਏ ਹਨ। ਗੱਠਜੋੜ ਦੀ $250 million ਦੀ ਫਿਊਚਰ ਫਿਊਲਸ ਐਂਡ ਵਹੀਕਲ ਸਟ੍ਰੈਟਜੀ ਅਨੁਸਾਰ ਇਹ ਰਣਨੀਤੀ 50,000 ਘਰਾਂ, 400 ਕਾਰੋਬਾਰਾਂ ਅਤੇ 1,000 ਜਨਤਕ ਖੇਤਰਾਂ ਵਿੱਚ ਚਾਰਜਿੰਗ ਸਟੇਸ਼ਨਾਂ ਨੂੰ ਫੰਡ ਦੇਵੇਗੀ। ਇਹ ਆਸਟ੍ਰੇਲੀਆ ਦੇ ਗ੍ਰਿਡ ਨੂੰ ਵੀ ਅਪਗ੍ਰੇਡ ਕਰੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ 2030 ਤੱਕ ਸੜਕਾਂ 'ਤੇ ਆਉਣ ਵਾਲੇ 1.7 million ਇਲੈਕਟ੍ਰਿਕ ਅਤੇ ਹਾਈਬ੍ਰਿਡ ਵਾਹਨਾਂ ਜੋਗਾ ਬੰਦੋਬਸਤ ਕੀਤਾ ਜਾ ਸਕੇ। ਪਰ ਲੇਬਰ ਨੇਤਾ ਐਂਥਨੀ ਐਲਬਨੀਜ਼ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਚਾਹੁੰਦੀ ਹੈ ਕਿ ਜ਼ਿਆਦਾ ਲੋਕ ਇਲੈਕਟ੍ਰਿਕ ਕਾਰਾਂ ਚਲਾਉਣ ਤਾਂ ਰਣਨੀਤੀ ਨੂੰ ਹੋਰ ਅੱਗੇ ਵਧਾਉਣ ਦੀ ਲੋੜ ਹੈ।
It is a good thing if we encourage the uptake of electric vehicles. No one has ever said that they would impose their views on what sort of car people drive. That's up to people. But what you can do is make those choices easier by making it cheaper for people to drive electric vehicles.
ਇਸ ਹਫ਼ਤੇ ਨਿਊ ਸਾਊਥ ਵੇਲਸ ਦੀ ਸੰਸਦ ਵਿੱਚ ਬਹਿਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਆਲੇ ਦੁਆਲੇ ਦਰਜਨਾਂ ਸੰਸਥਾਵਾਂ ਅਤੇ ਭਾਈਚਾਰਕ ਸਮੂਹ ਸਵੈ ਇੱਛਤ ਸਹਾਇਤਾ ਪ੍ਰਾਪਤ ਮਰਨ ਵਾਲੇ ਕਾਨੂੰਨ ਯਾਨੀ ਕਿ ਵਾਲੰਟਰੀ ਅਸਿਸਟਿਡ ਡੈਥ ਲਾਜ਼ ਦਾ ਸਮਰਥਨ ਕਰਨ ਵਾਲੇ ਗੱਠਜੋੜ ਵਿੱਚ ਸ਼ਾਮਿਲ ਹੋ ਗਏ ਹਨ। ਵਾਲੰਟਰੀ ਅਸਿਸਟਿਡ ਡਾਇੰਗ ਅਲਾਇੰਸ ਵਿੱਚ ਵਕੀਲ, ਸਿਵਲ ਰਾਈਟਸ ਐਡਵੋਕੇਟ ਅਤੇ ਐਡਵੋਕੇਸੀ ਗਰੁੱਪ ਡਾਇੰਗ ਵਿਦ ਡਿਗਨਿਟੀ ਨਿਊ ਸਾਊਥ ਵੇਲਸ ਸ਼ਾਮਿਲ ਹਨ। ਸਿਡਨੀ ਦੇ ਸੁਤੰਤਰ MP ਐਲੈਕਸ ਗ੍ਰੀਨ ਵਿੱਚ, ਜਿਸ ਨੇ ਅਕਤੂਬਰ ਵਿੱਚ ਸੰਸਦ ਵਿੱਚ ਇਹ ਬਿੱਲ ਪੇਸ਼ ਕੀਤਾ ਸੀ, ਦਾ ਕਹਿਣਾ ਹੈ ਕਿ ਇਸ ਨੂੰ ਪੁਲਿਸ ਐਸੋਸੀਏਸ਼ਨ, ਹੈਲਥ ਸਰਵਿਸਿਜ਼ ਯੂਨੀਅਨ ਅਤੇ ਨਿਊ ਸਾਊਥ ਵੇਲਸ ਦੀ ਬਹੁਗਿਣਤੀ ਜਨਤਾ ਦਾ ਸਮਰਥਨ ਵੀ ਪ੍ਰਾਪਤ ਹੈ। ਡਾਇੰਗ ਵਿਦ ਡਿਗਨਿਟੀ ਨਿਊ ਸਾਊਥ ਵੇਲਸ ਦੇ ਉਪ ਪ੍ਰਧਾਨ ਸ਼ੇਨ ਹਿਕਸਨ ਦਾ ਕਹਿਣਾ ਹੈ ਕਿ ਇਹ ਬਿੱਲ ਉਹਨਾਂ ਲੋਕਾਂ ਦੀ ਮਦਦ ਕਰੇਗਾ ਜਿਨ੍ਹਾਂ ਦੇ ਵਧੀਆ ਉਪਚਾਰਕ ਦੇਖਭਾਲ ਕੀਤੇ ਜਾਣ ਦੇ ਬਾਵਜੂਦ ਵੀ ਦੁੱਖ ਦੂਰ ਨਹੀਂ ਕੀਤੇ ਜਾ ਸਕਦੇ।
If MPs in the New South Wales Parliament reflect their communities, the electorates that they're there to represent, then we should be able to pass this legislation. New South Wales is the last state to pass these laws, so they are very much needed. And that's what came out with the announcement of the Voluntary Assisted Dying Alliance.
ਵਿਸ਼ੇਸ਼ ਮੂਲ ਨਿਵਾਸੀ ਭਾਸ਼ਾ ਪੜ੍ਹਾਉਣ ਵਾਲੇ ਨਿਊ ਸਾਊਥ ਵੇਲਸ ਦੇ ਪਹਿਲੇ ਦੋ ਭਾਸ਼ਾਈ ਸਕੂਲ ਨੂੰ ਅਗਲੇ ਸਾਲ ਕੌਫਸ ਹਾਰਬਰ ਵਿੱਚ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਗੂਮ ਬੇਨਗੀਅਰ ਗਿੰਗਾਨਾ ਫਰੀਡਮ ਸਕੂਲ ਨੂੰ ਕਿੰਡਰਗਾਰਡਨ ਤੋਂ ਦੂਜੇ ਸਾਲ ਤੱਕ ਲਗਭਗ 15 ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਇੱਕ ਪਰਮਿਟ ਦਿੱਤਾ ਗਿਆ ਹੈ ਅਤੇ ਇਸ ਦਾ ਉਦੇਸ਼ ਸਕੂਲੀ ਸਿੱਖਿਆ ਦੇ ਸ਼ੁਰੂਆਤੀ ਸਾਲਾਂ ਵਿੱਚ ਵਿਦਿਆਰਥੀਆਂ ਲਈ ਇੱਕ ਸੱਭਿਆਚਾਰਕ ਤੌਰ 'ਤੇ ਸੁਰੱਖਿਅਤ ਸਥਾਨ ਬਣਾਉਣਾ ਹੈ। ਗੂਮਬੇਨ ਗੀਅਰ ਭਾਸ਼ਾ ਅੰਗਰੇਜ਼ੀ ਤੋਂ ਇਲਾਵਾ ਸਕੂਲ ਦੀ ਸਾਰੀ ਵਿਸ਼ਾ ਸਮੱਗਰੀ ਵਿੱਚ ਆਪਸ ਵਿੱਚ ਜੁੜੀ ਹੋਵੇਗੀ। ਨਾਰਦਰਨ ਟੈਰੀਟਰੀ ਵਿੱਚ ਪਹਿਲਾਂ ਹੀ ਕਈ ਦੋ ਭਾਸ਼ਾਈ ਸਵਦੇਸ਼ੀ ਸਕੂਲ ਹਨ ਜਿੱਥੇ ਵਿਦਿਆਰਥੀ ਦਿਨ ਦੇ ਪਹਿਲੇ 4 ਘੰਟੇ ਅੰਗਰੇਜ਼ੀ ਅਤੇ ਦੁਪਹਿਰ ਵੇਲੇ ਆਪਣੀ ਭਾਸ਼ਾ ਵਿੱਚ ਸਿੱਖਦੇ ਹਨ। ਸਮਾਂ ਹੋ ਗਿਆ ਹੈ ਅੱਜ ਦੇ ਖੇਡ ਸਮਾਚਾਰ ਦਾ। ਡਾਇਲਨ ਐਲਕੋਟ ਨੇ ਅਗਲੇ ਸਾਲ ਹੋਣ ਵਾਲੇ ਆਸਟ੍ਰੇਲੀਅਨ ਓਪਨ ਤੋਂ ਬਾਅਦ ਪੇਸ਼ੇਵਰ ਟੈਨਿਸ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਇਹ 30 ਸਾਲਾ ਆਸਟ੍ਰੇਲੀਆਈ, 15 ਗ੍ਰੈਂਡ ਸਲੈਮ ਸਿੰਗਲਸ ਅਤੇ 8 ਡਬਲਸ ਖਿਤਾਬ ਜਿੱਤਣ ਵਾਲਾ ਹੁਣ ਤੱਕ ਦਾ ਸਭ ਤੋਂ ਸਫਲ ਕੁਆਡ ਟੈਨਿਸ ਖਿਡਾਰੀ ਹੈ। ਐਲਕੋਟਸ ਨੇ ਆਪਣੇ ਕੈਰੀਅਰ ਵਿੱਚ 4 ਸੋਨੇ ਅਤੇ 2 ਚਾਂਦੀ ਦੇ ਪੈਰਾਲੰਪਿਕ ਤਗਮੇ ਵੀ ਜਿੱਤੇ ਅਤੇ ਇਸ ਸਾਲ ਗੋਲਡਨ ਸਲੈਮ ਜਿੱਤਣ ਵਾਲਾ ਪਹਿਲਾ ਪੁਰਸ਼ ਟੈਨਿਸ ਖਿਡਾਰੀ ਬਣਿਆ। ਐਲਕੋਟ ਦਾ ਕਹਿਣਾ ਹੈ ਕਿ ਉਹ ਟੈਨਿਸ ਦਾ ਦੇਣਦਾਰ ਹੈ ਜਿਸ ਨੇ ਉਸ ਨੂੰ ਅਪਾਹਜਤਾ ਵਾਲੇ ਲੋਕਾਂ ਦੇ ਅਧਿਕਾਰਾਂ ਦੀ ਵਕਾਲਤ ਕਰਨ ਦਾ ਮੌਕਾ ਵੀ ਦਿੱਤਾ।
That's the reason I get out of bed. It's not to win the Golden Slam. It really isn't. It's to do that. But in saying that, tennis is giving me that platform to do it, and I'm forever grateful. So grateful. And it's been an incredible ride, and I think the time has come to move on to other things that I do. But in saying that, I'm going to train my ass off for the next 2 months and try and go out on a high.
ਹੁਣ ਵਕਤ ਹੈ ਮੁਦਰਾ ਦੀਆਂ ਦਰਾਂ ਜਾਣਨ ਦਾ। ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਅਮਰੀਕੀ 74 ਸੈਂਟ, ਭਾਰਤ ਦੇ 54 ਰੁਪਏ 78 ਪੈਸੇ ਅਤੇ ਪਾਕਿਸਤਾਨ ਦੇ 126 ਰੁਪਏ 71 ਪੈਸੇ 'ਤੇ ਦਰਜ ਕੀਤੀ ਗਈ ਹੈ। ਸਮਾਂ ਹੋ ਰਿਹਾ ਹੈ ਮੌਸਮ ਦੀ ਜਾਣਕਾਰੀ ਦਾ। ਮੌਸਮ ਵਿਭਾਗ ਦੇ ਮਾਹਿਰਾਂ ਅਨੁਸਾਰ ਪਰਥ ਵਿੱਚ ਧੁੱਪ ਚੜ੍ਹੀ ਰਹੇਗੀ, ਤਾਪਮਾਨ ਵੱਧੋ ਵੱਧ 23 ਡਿਗਰੀ। ਐਡਲੇਡ ਵਿੱਚ ਬੱਦਲਾਂ ਦੀ ਚਾਦਰ, ਤਾਪਮਾਨ ਵੱਧੋ ਵੱਧ 20 ਡਿਗਰੀ। ਮੈਲਬਰਨ ਵਿੱਚ ਮੀਂਹ ਦੇ ਛਿੱਟੇ ਤੇ ਤਾਪਮਾਨ 16 ਡਿਗਰੀ। ਹੋਬਾਰਟ ਵਿੱਚ ਇਹੋ ਜਿਹਾ ਮੌਸਮ ਤੇ ਤਾਪਮਾਨ 15 ਡਿਗਰੀ। ਕੈਨਬਰਾ ਵਿੱਚ ਵੀ ਬੂੰਦਾਬਾਰੀ ਲੱਗੀ ਰਹੇਗੀ ਤੇ ਤਾਪਮਾਨ 21 ਡਿਗਰੀ। ਸਿਡਨੀ ਵਿੱਚ ਵੀ ਬਾਰਿਸ਼ ਦੇ ਛਿੱਟੇ ਤੇ ਤਾਪਮਾਨ 25 ਡਿਗਰੀ। ਬ੍ਰਿਸਬੇਨ ਵਿੱਚ ਵੀ ਹਲਕੀ ਵਰਖਾ ਤੇ ਤਾਪਮਾਨ ਵੱਧੋ ਵੱਧ 28 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ। SBS ਪੰਜਾਬੀ ਤੋਂ ਮੈਂ ਤੁਹਾਡੀ ਆਪਣੀ ਸੁਮੀਤ ਕੌਰ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।